ਇਹ ਥਾਂ ਅੰਬਾਲੇ ਦੇ ਪਰਗਣੇ ਵਿੱਚ ਹੈ। ਇੱਥੇ ਜੇਠਾ ਨਾਮੀ ਇੱਕ ਗੁਰੂ ਦਾ ਮਸੰਦ ਰਹਿੰਦਾ ਸੀ। ਇਸ ਨੂੰ ਆਗਿਆ ਗੁਰੂ ਤੇਗ ਬਹਾਦਰ ਜੀ ਦੀ ਆਈ ਕਿ ਸਾਹਿਬਜ਼ਾਦੇ ਜੀ ਅਤੇ ਸੰਗਤਾਂ ਨੂੰ ਹਾਲੇ ਲਖਨੌਰ ਅਟਕਾ ਲਵੋ। ਇਸ ਪ੍ਰੇਮੀ ਭਾਈ ਜੇਠੇ ਨੇ ਆਪ ਦੇ ਟਿਕਾਓ ਦਾ ਆਦਰ ਸਨਮਾਨ ਭਰਿਆ ਪ੍ਰਬੰਧ ਕੀਤਾ ਅਤੇ ਮਾਤਾ ਜੀ ਸਾਹਿਬ ਆਏ ਨਾਲ ਸਾਰੇ ਸੰਗ ਦੇ ਆਰਾਮ ਦੇ ਬੰਨ ਨੂੰ ਬੰਨ ਦਿੱਤੇ। ਇੱਥੇ ਸਾਰੇ ਘਰ ਵਾਂਗੂ ਟਿਕ ਗਏ। ਨਗਰੀ ਦੇ ਸਿੱਖ ਆਲੇ ਦੁਆਲੇ ਦੇ ਗ੍ਰਾਮਾਂ ਦੇ ਸਿੱਖ ਬੜੀ ਸ਼ਰਧਾ ਨਾਲ ਭਗਤੀ ਨਾਲ ਦਰਸ਼ਨ ਵੀ ਕਰਦੇ ਅਤੇ ਸੇਵਾ ਵੀ ਕਰਦੇ। ਸ਼ਾਮ ਦੇ ਵੇਲੇ ਅੰਮ੍ਰਿਤ ਵੇਲੇ ਦੋਵੇਂ ਵਕਤ ਦੀਵਾਨ ਸੱਜਣ ਲੱਗੇ। ਸਾਰਾ ਦਿਨ ਗਹਿਮਾ ਗਹਿਮ ਰਹੇ। ਸਾਹਿਬ ਜੀ ਉਹ ਘੋੜ ਸਵਾਰੀ ਕਰਦੇ, ਫਿਰ ਆਪਣੇ ਹਾਲ ਦੇ ਬਾਲਕ ਇਕੱਠੇ ਕਰਕੇ ਖੇਲਾਂ ਖੇਲਣ, ਤੀਰ ਅੰਦਾਜ਼ੀਆਂ ਆਦਿ ਪਰਚੇ ਪਰਚਾਉਣ। ਇਸ ਥਾਂ 'ਤੇ ਖੂਹ ਖਾਰੇ ਸਨ। ਲੋਕਾਂ ਦੀ ਖੇਚਲ ਵੇਖ ਕੇ ਇੱਕ ਦਿਨ ਮਾਤਾ ਗੁਜਰੀ ਜੀ ਨੇ ਫਿਰਦੇ ਟੁਰਦੇ ਇੱਕ ਥਾਵੇਂ ਖੂਹ ਪੁੱਟਣ ਵਾਦੀ ਆਗਿਆ ਕੀਤੀ ਤਾਂ ਹੇਠੋਂ ਵੱਡੇ ਪੁਰਾਤਨ ਸਮਿਆਂ ਦਾ ਦੱਬਿਆ ਹੋਇਆ ਕੋਈ ਇੱਕ ਖੂਹ ਨਿਕਲਿਆ। ਇਸ ਨੂੰ ਮਿੱਟੀ ਤੋਂ ਸਾਫ਼ ਕੀਤਾ ਅਤੇ ਜਦੋਂ ਜਲ ਬਾਹਰ ਆਇਆ ਉਸ ਨੂੰ ਚੁੱਲ੍ਹਾ ਭਰ ਕੇ ਲਿਆ ਤਾਂ ਮਿੱਠਾ ਨਿਕਲਿਆ। ਇਹ ਖੂਹ ਹੁਣ ਤੱਕ ਮਾਤਾ ਜੀ ਦੇ ਖੂਹ ਸਦਵਾਉਂਦਾ ਹੈ, ਮਾਤਾ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸ ਦੇ ਪੁੱਟਣ ਪਟਾਉਣ ਦਾ ਖਰਚਾ ਵੀ ਮਾਤਾ ਜੀ ਨੇ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਹੀ ਦਿੱਤਾ ਸੀ। ਲਖਨੌਰ ਦੇ ਨੇੜੇ ਹੀ ਉਸ ਸ਼ਾਹ ਭੀਖਣ ਸ਼ਾਹ ਦਾ ਨਿਵਾਸ ਵੀ ਸੀ ਜੋ ਪਟਨੇ ਸਾਹਿਬਜ਼ਾਦੇ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਸੀ। ਇਹ ਕਦੇ ਕੁੜਹਾਮ ਅਤੇ ਕਦੇ ਸਿਆਣੇ ਪਿੰਡ ਰਹਿੰਦਾ ਸੀ। ਠਸਕਾ ਨਾਮ ਦਾ ਇੱਕ ਪਿੰਡ ਇਸ ਨੂੰ ਜਗੀਰ ਵਜੋਂ ਮਿਲਿਆ ਹੋਇਆ ਸੀ। ਇਹ ਭੀਖਣ ਸ਼ਾਹ ਫਿਰ ਦਰਸ਼ਨ ਕਰਕੇ ਪ੍ਰਸੰਨ ਹੋਇਆ, ਇਸ ਆਸ਼ੇ ਲਈ ਲਖਨੌਰ ਤੱਕ ਚੱਲ ਕੇ ਆਇਆ। ਇਸ ਨੇ ਆਪਣੇ ਮਰੀਦਾਂ ਦੇ ਨਾਲ ਹੁੰਦਿਆਂ ਖੇਲ ਰਹੇ ਸਾਹਿਬ ਗੋਬਿੰਦ ਜੀ ਨੂੰ ਮੱਥਾ ਟੇਕਿਆ, ਚਰਨ ਚੁੰਮੇ, ਫਿਰ ਪਿਆਰ ਸਨਮਾਨ ਦੇ ਵਾਕ ਕਰਦਿਆਂ ਆਖਣ ਲੱਗਾ, ਸ੍ਰੀ ਜੀਓ ਆਪ ਬਾਲ ਹੋ ਪਰ ਪੀਰਾਂ ਦੇ ਪੀਰ ਹੋ ਕੇ ਜਗਤ ਦੇ ਨਾਥ ਹੋ। ਮੈਂ ਆਪ ਨੂੰ ਸਿਆਣਦਾ ਹਾਂ ਅਤੇ ਆਪ ਨੇ ਜੋ ਕੁਛ ਕਰਨਾ ਹੈ ਉਸ ਦੀ ਗਿਆਤ ਖੁਦਾ ਨੇ ਮੈਨੂੰ ਦਿੱਤੀ ਹੈ। ਅਸੀਸ ਦਿਓ ਕਿ ਮੇਰਾ ਟੁਕੜਾ ਟੁਰਿਆ ਰਹੇ। ਆਪ ਹੱਸ ਪੈ ਤੇ ਕਹਿਣ ਲੱਗੇ, ਤਿਰੰਕਾਲ ਰਹਿ ਦੇਗ ਤੁਮਾਰੀ, ਜੋ ਤੇਰੇ ਟੁਕੜੇ ਖਾਵੇਗਾ ਖੋਇਓ ਜਾਏ ਸੋ ਨਾਮ ਥਿਰ ਹੋਵੇਗਾ। ਲਿਖਿਆ ਹੈ, ਚਿਰੰਕਾਲ ਰਹਿ ਦੇਗ ਤੁਮਾਰੀ, ਜੋ ਤੇਰੇ ਟੁਕੜੇ ਕੋ ਖੋਵੇ ਖੋਇਓ ਜਾਏ ਸੋ ਨਹਿ ਥਿਰ ਹੋਵੇ। ਲਿਖਿਆ ਹੈ ਕਿ ਉਸਦਾ ਲੰਗਰ ਹੁਣ ਤਾਈਂ ਚੱਲਦਾ ਹੈ। ਕਵੀ ਸੰਤੋਖ ਸਿੰਘ ਇਸ ਬਾਰੇ ਬਹੁਤ ਵਿਸਥਾਰ ਨਾਲ ਖੋਜ ਕਰਕੇ ਦੱਸ ਚੁੱਕੇ ਹਨ। ਤਿਸਕੋ ਗ੍ਰਾਮ ਸੋ ਨਿਕਟ ਹਮਾਰੇ, ਕਵੀ ਸੰਤੋਖ ਸਿੰਘ ਕਰਤ ਉਚਾਰੇ। ਤਿਸਕੋ ਗ੍ਰਾਮ ਸੋ ਨਿਕਟ ਹਮਾਰੇ, ਚਾਹੁੰਦੇ ਸਿੰਘਣ ਰਾਜ ਬਡੇਰਾ, ਠਸਕਾ ਗ੍ਰਾਮ ਬੀਚ ਹਮ ਹੇਰਾ, ਸ਼ਾਹ ਪੀਹ ਕੇ ਰਹੇ ਫਕੀਰ, ਦੇਤ ਦੇਗ ਜੋ ਆਵੇ ਤੀਰ, ਸਿੰਘ ਭੂਪ ਨੇ ਸ਼ੀਨਿਓ ਕਾਹੋ, ਰਹੋ ਤਿਨੋ ਟਿਗ ਸਵਹਿਨ ਮਾਹੋ। ਜਦੋਂ ਭੀਖਣ ਸ਼ਾਹ ਵਾਪਸ ਮੁੜਿਆ ਤਾਂ ਉਹਦੇ ਚੇਲਿਆਂ ਨੇ ਤਰਕ ਕੀਤਾ ਕਿ ਹਿੰਦੂ ਬੱਚੀ ਨੂੰ ਕਿਉਂ ਸਜਦਾ ਕੀਤਾ। ਭੀਖਣ ਸ਼ਾਹ ਨੇ ਕਿਹਾ, ਇਹ ਅੱਲਾ ਦਾ ਮੁਕਰਬ ਕੱਲਿਆ ਹੋਇਆ ਹੈ, ਹਿੰਦੂ ਮੁਸਲਮਾਨ ਨੂੰ ਇੱਕ ਰਾਹ ਟੋਰੇਗਾ। ਇਹ ਦਰਗਾਹ ਦੇ ਮਾਲਕ ਦਾ ਆਪਣਾ ਨੂਰ ਹੈ। ਜਦ ਇਹ ਆਏ ਸੇ ਤਾਂ ਮਰਾਬ ਵਿੱਚ ਜਲਵਾ ਡਿੱਠਾ ਤੇ ਦਰਸ਼ਨ ਨੂੰ ਗਿਆ ਸੀ। ਇਹ ਦਰਗਾਹ ਦੇ ਮਾਲਕ ਦਾ ਆਪਣਾ ਨੂਰ ਹੈ। ਜਦ ਇਹ ਆਏ ਸੇ ਤਾਂ ਮਰਾਕਬੇ ਵਿੱਚ ਜਲਵਾ ਡਿੱਠਾ ਤੇ ਦਰਸ਼ਨ ਨੂੰ ਗਿਆ ਸੀ। ਤਦ ਉਹ ਮਰੀਦ ਖੁਸ਼ ਹੋ ਗਏ। ਸਾਹਿਬ ਜੀਓ ਹੁਣ ਅਬਲਕ ਘੋੜੇ ਤੇ ਚੜ ਕੇ ਇੱਧਰ ਉੱਧਰ ਦੂਰ ਤੱਕ ਫਿਰ ਨਿਕਲੇ। ਇੱਕ ਦਿਨ ਪੁਸਥਲੇ ਦੇ ਥੇਹ ਤੇ ਪਹੁੰਚ ਗਏ। ਉੱਥੇ ਲੋਕੀ ਪਿੰਡ ਦੇ ਰਾਜਪੂਤ ਆਏ ਹੋਏ ਸੀ। ਇਹਨਾਂ ਆਪਣੇ ਪੀਰ ਤੋਂ ਦੈਵੀ ਬਾਲਕੀ ਦੀ ਮਹਿਮਾ ਸੁਣੀ ਹੋਈ ਸੀ। ਇਹਨਾਂ ਨੇ ਵੀ ਆ ਕੇ ਸਲਾਮ ਕੀਤੀ। ਕੁਛ ਤੀਰਾਂ ਦੀ ਅਤੇ ਇੱਕ ਸ਼ਿਕਰੇ ਦੀ ਭੇਟਾ ਕੀਤੀ। ਆਪ ਨੇ ਅਸੀਸ ਦਿੱਤੀ ਅਤੇ ਭੇਟ ਸਵੀਕਾਰ ਕੀਤੀ। ਕਿਹਾ, ਆਬਾਦ ਰਹੋ, ਇਹ ਲੋਕ ਵੱਸਦੇ ਰਹੇ। ਇਸ ਅਸੀਸ ਦੀ ਸਿੱਖ ਸਰਦਾਰਾਂ ਨੇ ਇੱਜ਼ਤ ਕੀਤੀ ਅਤੇ ਇਹਨਾਂ ਦੀ ਜਗੀਰ ਜ਼ਬਤ ਨਹੀਂ ਸੀ ਕੀਤੀ। ਫਿਰਦੇ ਟੁਰਦੇ ਆਪ ਮਰਦੋਂ, ਭਾਣੋ ਖੇੜੀ, ਸੋਲਰ ਨੇੜੇ ਨੇੜੇ ਦੇ ਪਿੰਡਾਂ ਵਿੱਚ ਫੇਰੇ ਮਾਰਦੇ ਰਹੇ, ਜਿੱਥੇ ਕਿ ਯਾਦਗਾਰੀ ਗੁਰਦੁਆਰੇ ਹਨ। ਨਨਹੇੜੀ ਪਿੰਡ ਦਾ ਵਾਸੀ ਮਸੰਦ ਘੋਗਾ ਆਪ ਨੂੰ ਪਿੰਡ ਲੈ ਗਿਆ। ਉੱਥੇ ਜਾ ਕੇ ਆਪ ਨੂੰ ਕਿਸੇ ਨੇ ਇਸ ਘੋਗੇ ਦੇ ਆਚਰਨ ਦੇ ਗਰਾਓ ਦੀ ਗੱਲ ਦੱਸੀ ਤਾਂ ਆਪ ਉਸ ਨੂੰ ਕਪਟ ਦਾ ਮੋਗਾ ਆ ਕੇ ਟੁਰ ਪਏ। ਉਸ ਦੇ ਘਰ ਦਾ ਪਾਣੀ ਵੀ ਨਹੀਂ ਪੀਤਾ ਅਤੇ ਜਿੱਥੇ ਕਿ ਹੁਣ ਅੰਬਾਲਾ ਤਹਿਸੀਲ ਹੈ, ਇੱਥੇ ਆ ਕੇ ਆਰਾਮ ਕੀਤਾ। ਇੱਥੇ ਹੀ ਆਪ ਇਸ ਤਰ੍ਹਾਂ ਵਿਚਰਦੇ ਸਨ ਕਿ ਇੱਕ ਦਿਨ ਖੂਬ ਖੇਲ ਰਚ ਰਹੀ ਸੀ। ਲਖਨੌਰ ਦੇ ਬਾਲ ਆਪ ਨਾਲ ਦੋ ਹਿੱਸੇ ਹੋ ਹਲਾਸ਼ੇਰੀ ਕਰ ਰਹੇ ਸਨ। ਇੱਕ ਪੀਰ ਕੋਲੋਂ ਦੀ ਲੰਘ ਪਿਆ। ਇਸ ਦਾ ਨਾਂ ਆਰਫਦੀਨ ਸੀ ਅਤੇ ਪਾਲਕੀ 'ਤੇ ਸਵਾਰ ਸੀ। ਨਾਲ ਮਰੀਦ ਚੱਲ ਰਹੇ ਸਨ। ਇਸ ਨੇ ਇਸ਼ਾਰੇ ਦੇ ਨਾਲ ਪਾਲਕੀ ਰੁਕਵਾਈ, ਦਰਸ਼ਨਾਂ ਲਈ ਤੁਰ ਪਿਆ। ਇਸ ਦਾ ਪ੍ਰਸੰਗ ਕੁਝ ਇਸ ਤਰ੍ਹਾਂ ਹੈ। ਬਾਲ ਉਮਰ ਵਿੱਚ ਦਸਵੇਂ ਗੁਰਜੀ ਆਨੰਦਪੁਰ ਨੂੰ ਜਾਂਦੇ, ਵਿੱਚ ਲਖਨੌਰ ਰਹੇ ਕੁਛ ਚਿਰ ਤੱਕ ਅਰਸ਼ੀ ਜੋਤ ਜਗਾਉਂਦੇ। ਇੱਕ ਦਿਹਾੜੇ ਨਾਲ ਬਾਲਕਾਂ ਖੇਲ ਰਹੇ ਸਨ ਦਾਤੇ, ਆਰਫਦੀਨ ਪੀਰ ਨੇ ਪਾਸੋਂ ਲੰਘਦਿਆਂ ਆਪ ਸਜਾਤੇ। ਸੀ ਅਵਤਾਰ ਪਾਲਕੀ ਅੰਦਰ, ਚੇਲਿਆਂ ਨੇ ਜੋ ਚਾਹੀ ਭੀੜ ਮਰੀਦਾਂ ਦੀ ਸੀ, ਨਾਲ ਮਗਰ ਮਗਰ ਚੱਲ ਆਈ। ਸਤਿਗੁਰ ਨੂਰ ਅਲਾਹੀ ਮੱਥਾ ਚਿਹਰਾ ਰੱਬੀ ਛਾਇਆ, ਜਦੋਂ ਦੇਖਿਆ ਪੀਰ ਤਦੋਂ ਹੀ ਉੱਤਰ ਹੇਠਾਂ ਆਇਆ, ਜਾਂ ਨੇੜੇ ਚਰਨਾਂ ਦੇ ਟੱਠਾ ਸਿਜਦਾ ਚੁੱਕ ਚੁੱਕ ਕੀਤਾ। ਉਸਤ ਕਹੀ ਵਾਹ ਵਾਹ ਉਚਰੀ, ਜਨਮ ਸਫਲ ਕਰ ਲੀਤਾ। ਹੱਥ ਜੋੜ ਫਿਰ ਲੈ ਗਿਆ ਲਾਂਬੇ, ਬੇਨਤੀ ਮੁੱਖੋਂ ਅਲਾਈ, ਗੱਲ ਬਾਤ ਕਰ ਸਹਿਜੇ ਕੋਈ, ਫਿਰ ਲੈ ਲਈ ਵਿਦਾਈ। ਜਿੱਥੋਂ ਤੀਕ ਗੁਰੂ ਜੀ ਦਿਸੇ, ਪੈਦਲ ਰਾਹ ਉਹ ਟੁਰਿਆ, ਚੜਿਆ ਨਹੀਂ ਪਾਲਕੀ ਉੱਤੇ। ਐਸਾ ਅਦਬ ਉਸ ਕਰਿਆ, ਜਦੋਂ ਟਿਕਾਣੇ ਘਰ ਜਾ ਬੈਠਾ, ਤਦੋਂ ਮਰੀਦਾਂ ਕਹਿਆ, ਤੁਸੀਂ ਝੁਕੇ ਨਾ ਮੁਸਲਮ ਅੱਗੇ, ਭੇਦ ਅਸਾਂ ਨਾ ਲਿਆ। ਭਾਰੇ ਪੀਰ ਤੁਸੀਂ ਰੱਬ ਵਾਲੇ, ਸ਼ਰਾ ਸ਼ਰੀਅਤ ਵਾਲੇ, ਕਿਉਂ ਸਜਦਾ ਬਾਲਕ ਨੂੰ ਕੀਤਾ, ਦੱਸੋ ਕਰੋ ਸੁਖਾਲੇ। ਆਰਫਦੀਨ ਬੋਲਿਆ ਸਹਿਜੇ, ਵਿੱਚ ਅਦਬ ਭਰ ਆਇਆ, ਸੱਚਾ ਵਚਨ ਸੁਣੋ ਬਈ ਲੋਕੋ, ਦੇਖਿਆ ਤਿਆਂ ਸੁਣਾਇਆ। ਕਦੇ ਕਦੇ ਜਦ ਚੜਾਂ ਮਰਾਕਬੇ, ਵਿੱਚ ਸਮਾਧੀ ਜਾਵਾਂ, ਵਿੱਚ ਦਰਗਾਹ ਜਦੋਂ ਮੈਂ ਜਾਵਾਂ, ਜਾ ਕੇ ਕੀ ਤਕਾਵਾਂ। ਇਹੋ ਬਾਲ ਜੋਤ ਦਾ ਜਾਮਾ, ਜਗਮਗ ਰੂਪ ਨੁਰਾਨੀ, ਸੁੰਦਰਤਾ ਜਿਸ ਦੇ ਪੱਗ ਚੁੰਮੇ, ਨੂਰੋ ਨੂਰ ਰੂਹਾਨੀ। ਸਭ ਤੋਂ ਉੱਚਾ, ਸਭ ਤੋਂ ਵੱਡਾ, ਸਭ ਤੋਂ ਨੂਰ ਜਲਾਲੀ, ਸਭ ਝੁਕਦੇ ਹਨ ਇਸ ਦੇ ਅੱਗੇ, ਇਸ ਦੀ ਚਾਲ ਨਿਰਾਲੀ। ਅੱਲਾ ਵਿੱਚ ਫਨਾ ਦਾ ਦਰਜਾ, ਮੇਰੀ ਪਹੁੰਚ ਉਰੇ ਥੇ, ਉੱਥੋਂ ਤੱਕ ਦੇਖਿਆ ਇਸ ਨੂੰ, ਅੱਜ ਡਿੱਠਾ ਮੈਂ ਇੱਥੇ। ਉੱਥੋਂ ਇਹ ਇੱਥੇ ਹੈ ਆਇਆ, ਅੱਲਾ ਆਪ ਪਠਾਇਆ, ਕੁਫਰ ਜ਼ੁਲਮ ਦੇ ਪਾਪ ਮੇਟ ਸੀ, ਇਸ ਲਈ ਹੈ ਆਇਆ। ਮੈਂ ਅੱਲਾ ਦੇ ਦਰ 'ਤੇ ਇਹੋ ਸਭ ਤੋਂ ਉੱਚਾ ਡਿੱਠਾ, ਅੱਜ ਸੰਜਾਤਾ ਖਾਕੀ ਜਾਮੇ, ਰੰਗ ਜਮਾਲੀ ਮਿੱਠਾ, ਸਜਦਾ ਇਸ ਲਈ ਮੈਂ ਕੀਤਾ। ਤੁਸੀਂ ਅਦਬ ਵਿੱਚ ਆਓ, ਸ਼ੱਕ ਕਰੋ ਤਾਂ ਕਾਫਰ ਹੋ ਸੋ, ਲਿਆ ਇਮਾਨ ਸੁਖ ਪਾਵੋ। ਅੱਲਾ ਕਰਨਾ ਅੱਲਾ ਜਾਣੈ, ਸਾਨੂੰ ਚਾਹੀਏ ਝੁਕਣਾ, ਹੁਕਮ ਉਸ ਦੇ ਅੱਗੇ ਝੁਕਣਾ, ਸੱਚ ਕਹਿਣੋਂ ਨਾ ਰੁਕਣਾ। ਤਦੋਂ ਮਰੀਦਾਂ ਸੀਸ ਨਿਵਾਇਆ, ਪੀਰ ਕਿਹਾ ਸਿਰ ਧਰਿਆ, ਛੱਡ ਤੁਅਸਬ ਸੱਚ ਪਛਾਤਾ, ਝੂਠਾ ਹੱਠ ਨਾ ਕਰਿਆ। ਇਸ ਤਰ੍ਹਾਂ ਲਖਨੌਰ ਵਿੱਚ ਵੀ ਸਾਧੂਆਂ ਫਕੀਰਾਂ ਪੀਰਾਂ ਪੰਡਤਾਂ ਧਨੀਆਂ ਆਮ ਲੋਕਾਂ ਗਰੀਬਾਂ ਵਿੱਚ ਸਾਹਿਬ ਜੀ ਦੀ ਚਰਚਾ ਹੋ ਰਹੀ ਸੀ ਤੇ ਪਰਚੇ ਪੈ ਰਹੇ ਸਨ। ਦੋ ਵੇਲੇ ਦੇ ਦੀਵਾਨਾਂ ਦਾ ਸ਼ਬਦ ਸੋਹਲੇ ਤੇ ਪ੍ਰਚਾਰ ਤਾਰਨਹਾਰ ਹੋ ਰਿਹਾ ਸਨ। ਹੁਣ ਜਦ ਆਨੰਦਪੁਰ ਤੋਂ ਸੱਦਾ ਆਇਆ ਤਾਂ ਇੱਥੋਂ ਦੀ ਸੰਗਤ ਨੇ ਬੜੀ ਬੇਬਲਤਾ ਨਾਲ ਸਾਹਿਬਜ਼ਾਦੇ ਜੀ ਨੂੰ ਟੋਰਿਆ। ਤੁਰਨ ਵੇਲੇ ਪ੍ਰੇਮ ਦੇ ਨਜ਼ਾਰੇ ਇੱਧਰ ਉੱਧਰ ਗੱਜਣ ਲੱਗੇ। ਦੂਰ ਤੱਕ ਸੰਗਤਾਂ ਛੋੜਨ ਆਈਆਂ। ਇੱਥੋਂ ਆਪ ਅਬਲਕ ਘੋੜੇ 'ਤੇ ਸਵਾਰ ਹੋ ਕੇ ਟੁਰੇ। ਲਖਨੌਰ ਤੋਂ ਟੁਰਦੇ ਕਈ ਥਾਈਂ ਟਿਕਦੇ ਰੋਪੜ ਪਹੁੰਚੇ, ਪਰ ਦੋ ਤਰੇ ਥਾਵਾਂ ਦੇ ਨਾਂ ਜਿੱਥੇ ਟਿੱਕੀ ਲਿਖੇ ਹਨ ਇਹ ਹਨ। ਪਹਿਲਾਂ ਰਾਣੋ ਮਾਜਰੇ, ਉੱਥੇ ਡੇਰਾ ਕੀਤਾ। ਇੱਥੇ ਇੱਕ ਦਿਨ ਕਿਆਮ ਕਰਕੇ ਟੁਰੇ। ਫਿਰ ਪਤਾ ਆਨੰਦਪੁਰ ਕਲੌੜ ਡੇਰਾ ਕਰਨ ਦਾ ਚੱਲਦਾ ਹੈ, ਇੱਥੇ ਗੁਰਦੁਆਰਾ ਹੈ। ਇਸ ਤਰ੍ਹਾਂ ਕਿਆਮ ਕਰਦੇ ਰੋਪੜ ਜਾ ਉਤਰੇ। ਇੱਥੇ ਇੱਕ ਦਿਨ ਕਿਆਮ ਕੀਤਾ। ਮੌਲਾ ਸਰਨਾਮੇ ਇੱਕ ਪੀਰ ਇੱਥੇ ਰਹਿੰਦਾ ਸੀ। ਇਸਨੇ ਆ ਕੇ ਦਰਸ਼ਨ ਕੀਤੇ ਤੇ ਪੂਰੇ ਅਦਬ ਨਾਲ ਸਜਦਾ ਕੀਤਾ। ਸਾਹਿਬਜ਼ਾਦੇ ਨੇ ਇਸ ਦੀ ਸ਼ਕਲ ਸੂਰਤ ਸਫ਼ਾ ਦੇਖ ਕੇ ਤੇ ਪ੍ਰੇਮ ਤੱਕ ਕੇ ਪੁੱਛਿਆ, ਸਾਈ ਜੀਓ ਤੁਸੀਂ ਕਿੰਜ ਮੱਥਾ ਟੇਕਿਆ? ਅੱਗੋਂ ਪੀਰ ਨੇ ਬੜੇ ਅਦਬ ਨਾਲ ਕਿਹਾ, ਮੈਂ ਆਪ ਦੇ ਪਿਤਾ ਗੁਰੂ ਜੀ ਦਾ ਮਰੀਦ ਹਾਂ। ਆਪ ਬੋਲੇ, ਕਿਵੇਂ? ਪੀਰ ਨੇ ਕਿਹਾ, ਜਦੋਂ ਆਪ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਵਸਾ ਰਹੇ ਸਨ ਤਦੋਂ ਮੈਂ ਫਿਰਦਾ ਤੁਰਦਾ ਕਿਤੇ ਉਧਰੋਂ ਦੀ ਲੰਘਿਆ। ਹੈਰਾਨ ਹੋ ਕੇ ਮੈਂ ਪਤਾ ਕੀਤਾ ਹੈ ਕਿ ਮਕਾਨ ਕਿਸ ਦੇ ਬਣ ਰਹੇ ਨੇ। ਕਿਸੇ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਿਸ਼ੀਨ ਗੁਰੂ ਤੇਗ ਬਹਾਦਰ ਜੀ ਦੇ ਮਕਾਨ ਬਣ ਰਹੇ ਨੇ। ਤਦ ਮੈਂ ਹੋਰ ਹੈਰਾਨ ਹੋ ਕੇ ਪੁੱਛਿਆ ਕਿ ਗੁਰੂ ਜੀ ਲਈ ਆਹ ਇੱਕ ਮਕਾਨ ਕਾਫੀ ਨਹੀਂ ਸੀ? ਇਹ ਜਿਹੜੇ ਦੂਜੇ ਵੱਡੇ ਵੱਡੇ ਮਕਾਨ ਕੋਠੇ ਕਾਹਦੇ ਲਈ ਬਣਾਏ ਜਾ ਰਹੇ ਨੇ? ਇਹਨਾਂ ਦੇ ਬਜ਼ੁਰਗਾਂ ਦਾ ਤਾਂ ਵਾਕ ਹੈ, ਜਿੰਨੀ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣ ਲਈ ਕਾਜ ਸਵਾਰਨ ਹਾਰ। ਤਦ ਮੇਰੀ ਮਨਸਾ ਇੱਕ ਸਿੱਖ ਨੇ ਜਾਣੀ ਤੇ ਕਿਹਾ, ਪੀਰ ਜੀ ਉਹਨਾਂ ਵਾਸਤੇ ਤੇ ਇੱਕ ਹੀ ਮਕਾਨ ਹੈ, ਇਹ ਤਾਂ ਬਾਕੀ ਸਭ ਸੰਗਤਾਂ ਲਈ ਤਿਆਰ ਹੋ ਰਿਹਾ। ਮੈਂ ਫਿਰ ਹੋਰ ਹੈਰਾਨ ਹੋਇਆ ਕਿ ਇਹ ਤਾਂ ਬਕਾਲੇ ਭੋਰੇ ਵਿੱਚ ਤਪ ਕਰਦੇ ਹੁੰਦੇ ਸਨ ਤੇ ਗੁਰੂ ਗੱਦੀ ਲੈਣ ਵਾਸਤੇ ਮੰਨਦੇ ਨਹੀਂ ਸੀ। ਮਸਾਂ ਸੰਗਤਾਂ ਨੇ ਮਨਾਏ ਸਨ, ਬਾਣੀ ਵੈਰਾਗਮੇ ਹੀ ਰਚਦੇ ਹਨ, ਇਹ ਕਿਵੇਂ ਅਡੰਬਰ ਕਰਨ ਲੱਗ ਪਏ? ਫਿਰ ਮੇਰਾ ਚਿੱਤ ਕੀਤਾ ਕਿ ਮੈਂ ਦਰਸ਼ਨ ਤਾਂ ਕਰ ਚੱਲਾਂ। ਜਾਂ ਮੈਂ ਗਿਆ ਤਾਂ ਆਖਰ ਮੈਂ ਰਿਆਜ਼ਤ ਵਾਲਾ ਬੰਦਾ ਸਾਂ, ਉਹਨਾਂ ਦੇ ਚਿਹਰੇ ਦੇ ਰੱਬੇ ਨੂਰ ਨੂੰ ਸਿਆਣ ਲਿਆ ਤੇ ਅਦਬ ਨਾਲ ਸਲਾਮ ਕਰਕੇ ਥੋੜ੍ਹਾ ਦੂਰ ਹੋ ਕੇ ਬੈਠ ਗਿਆ। ਆਪ ਨੇ ਮੈਨੂੰ ਬੜੇ ਪ੍ਰੇਮ ਦੇ ਨਾਲ ਨੇੜੇ ਬੁਲਾਇਆ, ਪਿਆਰ ਕੀਤਾ। ਪ੍ਰਸ਼ਾਦ ਦਾ ਵੇਲਾ ਸੀ, ਪ੍ਰਸ਼ਾਦ ਛਕਾਇਆ। ਫਿਰ ਆਖਣ ਲੱਗੇ, ਪੀਰ ਜੀਓ ਹੁਣ ਆਰਾਮ ਕਰ ਲਓ। ਮੈਂ ਸੌਣ ਲੱਗਾ, ਵਿਚਾਰੀ ਪੈ ਗਿਆ। ਵਿਚਾਰਾਂ ਵਿੱਚ ਹੀ ਪਤਾ ਨਹੀਂ ਕਦੋਂ ਨੀਂਦ ਆ ਗਈ ਤੇ ਮੈਂ ਬਹਿਸ਼ਤਾਂ ਡਿੱਠੀਆਂ। ਇੱਕ ਬੰਦਾ ਬਹੁਤ ਸੁਖੀ ਦੇਖ ਕੇ ਮੈਂ ਪੁੱਛਿਆ, ਭਲੇ ਲੋਕ ਤੇਰੀ ਨੁਹਾਰ ਡਾਢੀ ਤ੍ਰਿਖੀ ਦਿਸਦੀ ਹੈ, ਤੂੰ ਇੱਥੇ ਕਿਵੇਂ ਆ ਗਿਓ? ਇਹ ਬਹਿਸ਼ਤਾਂ ਦੀ ਗੱਲ ਹੈ ਜੋ ਮੇਰੇ ਖੁਆਬਾਂ ਵਿੱਚ ਸੀ। ਉਹ ਅੱਗੋਂ ਕਹਿਣ ਲੱਗਾ ਕਿ ਪੀਰ ਜੀ ਮੈਂ ਸ਼ੇਰ ਦੀ ਜੋਨੀ ਸਾਂ, ਇੱਕ ਦਿਨ ਬਹੁਤ ਭਾਰੀ ਮੀਂਹ ਲੱਥਾ, ਗੜੇ ਪਏ, ਠੱਕੇ ਦੀ ਪੌਣ ਵਗੀ। ਮੈਂ ਸਾਂ ਉਸ ਵੇਲੇ ਆਪਣੇ ਕੁਰਨੇ ਤੋਂ ਬਾਹਰ ਸ਼ਿਕਾਰ ਤੇ ਚੜਿਆ ਸਾਂ। ਮਸਾਂ ਮਸਾਂ ਆਪਣੇ ਘੁਰੇ ਪੁੱਜਾ, ਕੀ ਦੇਖਦਾ ਕਿ ਉੱਥੇ ਤੇ ਕੁਛ ਆਵਾਜ਼ਾਂ ਆ ਰਹੀਆਂ ਸਨ। ਮੇਰਾ ਘੁਰਨਾ ਬਹੁਤ ਵੱਡਾ ਸੀ ਤੇ ਦਵੱਲੀ ਛੱਡੋ ਉਹਦੇ ਤੇ ਤਵੱਲੀ ਰਾਜ ਸਨ ਤਿੰਨ ਪਾਸੇ। ਮੈਂ ਨੇੜੇ ਗਿਆ ਤੇ ਮਨੁੱਖਾਂ ਦੀ ਆਵਾਜ਼ ਆਈ। ਮੈਂ ਸਮਝ ਗਿਆ ਕਿ ਇਸ ਅੱਤ ਦੇ ਪਾਲੇ ਕਾਰਨ, ਬਰਸਾਤ ਕਾਰਨ ਰਾਹ ਗੁਜ਼ਾਰ ਮੁਸਾਫਰਾਂ ਨੇ ਇੱਥੇ ਆਸਰਾ ਲਿਆ। ਤਦ ਪੀਰ ਜੀ ਮੈਨੂੰ ਮਨੁੱਖ ਜਾਮੇ ਦੀ ਮੱਤ ਫੁਰਾਈ ਕਿ ਮੈਂ ਅੰਦਰ ਨਾ ਜਾਵਾਂ, ਨਹੀਂ ਤਾਂ ਸਾਰੇ ਡਰ ਕੇ ਭੱਜ ਜਾਣਗੇ ਤੇ ਪਾਲੇ ਮਰਨਗੇ, ਜੇ ਨਾ ਜਾਵਾਂ ਤਾਂ ਇਹ ਸੁਖੀ ਰਹਿਣਗੇ। ਸੋ ਭਲੇ ਲੋਕ ਆਖਦੇ ਹਨ ਕਿ ਸੁੱਖ ਦੇਣਾ ਸੁੱਖ ਲੈਣ ਨਾਲੋਂ ਉੱਤਮ ਹੈ, ਸਭ ਤੋਂ ਉੱਤਮ ਹੈ। ਇਹ ਉੱਦਮ ਮੈਂ ਕੀਤਾ, ਜਾਂ ਇੰਜ ਕਹਿ ਲਓ ਖੁਦਾ ਨੇ ਮੇਰੇ ਕੋਲ ਕਰਵਾ ਲਿਆ। ਇਹ ਵਿਚਾਰ ਕੇ ਮੈਂ ਕੁਝ ਵਿੱਥ 'ਤੇ ਜਾ ਕੇ ਬਹਿ ਗਿਆ।